ਅਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਰ। ਦੋਸਤੋ, ਜਿਸ ਤਰ੍ਹਾਂ ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਹੀ ਸੀਗਾ ਕਿ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਪਿਆਰੀ ਸ਼ਖਸੀਅਤ ਜਿਹੜੀ ਕਿ ਬਹੁਤ ਦੂਰੋਂ ਚੱਲ ਕੇ ਸਾਡੇ ਨਾਲ ਆ ਕੇ ਟੈਲੀਫੋਨ ਦੀਆਂ ਤਾਰਾਂ ਦੇ ਨਾਲ ਰਾਹੀਂ ਸਾਡੇ ਨਾਲ ਸਾਂਝ ਪਾ ਰਹੇ ਨੇ। ਉਹ ਕਿਹੜੀ ਸ਼ਖਸੀਅਤ? ਜੀ ਹਾਂ, ਉਹ ਹਾਸੀ ਖੇਡ ਦੀ ਸ਼ਖਸੀਅਤ, ਬਹੁਤ ਸੋਹਣੀਆਂ ਗੱਲਾਂ ਕਰਨ ਵਾਲੀ ਪਿਆਰੀ ਜਿਹੀ ਰੂਹ, ਗੁਜ਼ਾਲਾ ਨਿਜ਼ਾਮਦੀਨ, ਲਾਹੌਰ, ਪਾਕਿਸਤਾਨ ਤੋਂ ਸਾਡੇ ਨਾਲ ਅੱਜ ਸਾਂਝ ਪਾ ਰਹੇ ਨੇ। ਤੇ ਉਹ ਗੁਜ਼ਾਲਾ ਨਿਜ਼ਾਮਦੀਨ ਅਸਲ ਵਿੱਚ ਉਹ ਹੋਰ ਕਿਹੜੇ ਕਿਹੜੇ ਰੁਝੇਵਿਆਂ ਦੇ ਨਾਲ ਜੁੜੇ ਹੋਏ ਨੇ, ਅੱਜ ਉਹਦੇ ਨਾਲ ਅਸੀਂ ਇਸ ਬਾਬਤ ਗੱਲ ਕਰਾਂਗੇ। ਤੇ ਨਾਲ ਹੀ ਨਾਲ ਅਸੀਂ ਕਿ ਵਿਸ਼ਾ ਲਿਖਿਆ ਹੋਇਆ ਤੇ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਗੁਜ਼ਾਲਾ ਜੀ ਦਾ ਧੰਨਵਾਦ, ਤੇ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਤੇ ਉਹਨਾਂ ਨੂੰ ਆਪਣੀਆਂ ਬਰੋਹਾਂ ਚ ਜੀ ਆਇਆ ਕਹਿੰਦੇ ਹਾਂ। ਗੁਜ਼ਾਲਾ ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਮ, ਜੀ ਆਇਆ ਨੂੰ।
ਅਸਲਾਮ ਅਲੈਕੁਮ ਜੀ।
ਜੀ
ਹਾਂਜੀ, ਚਾਲ ਏ ਠੀਕ ਠਾਕ ਹੋ? ਸਭ ਖਰੀਏ ਤੇ?
ਜੀ ਬਿਲਕੁਲ ਠੀਕ ਠਾਕ ਖੈਰੀਅਤ। ਅਸੀਂ ਤੁਹਾਨੂੰ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੀ ਆਇਆ ਕਹਿੰਦੇ ਹਾਂ ਤੇ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਅੱਜ ਸਾਂਝ ਪਾਉਣ ਦਾ ਸਾਨੂੰ ਤੁਹਾਡੇ ਨਾਲ ਮੌਕਾ ਮਿਲਿਆ ਤੇ ਰਲ ਅਸੀਂ ਫੇਰ ਆ ਬੈਠੇ ਹਾਂ ਇੱਕ ਨਵੇਂ ਸਟੇਸ਼ਨ ਦੇ ਉੱਤੇ, ਨਵੇਂ ਪਲੇਟਫਾਰਮ ਦੇ ਉੱਤੇ ਤੇ ਆਪਣੇ ਨਵੇਂ ਸਰੋਤਿਆਂ ਦੇ ਨਾਲ।
ਮੇਰੇ ਵੱਲੋਂ ਸਭ ਤੋਂ ਪਹਿਲੇ ਆਸਟ੍ਰੇਲੀਆ ਦੇ ਹਰਮਨ ਰੇਡੀਓ ਵਾਲੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ। ਆਸਟ੍ਰੇਲੀਆ ਦੇ ਸਾਰੇ ਲੋਕ ਜਿਹੜੀ ਮੇਰੀ ਆਵਾਜ਼ ਜਿੱਥੋਂ ਤੱਕ ਜਾਂਦੀ ਹੈ ਜਿਉਂਦੇ ਵਾਸਤੇ ਰਹਿਣ, ਔਰ ਇਨਸ਼ਾਅੱਲਾ ਤਾਲਾ ਇਹਨਾਂ ਦੇ ਨਾਲ ਗੱਲਬਾਤ ਅੰਜਲੀ ਤੁਹਾਡੇ ਨਾਲ ਕਰਕੇ ਬੜਾ ਹੀ ਮੈਨੂੰ ਮਜ਼ਾ ਆਏਗਾ, ਔਰ ਮੈਨੂੰ ਬੜਾ ਚੰਗਾ ਲੱਗਾ ਕਿ ਤੁਸੀਂ ਮੈਨੂੰ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਤੇ ਇਹ ਵੀ ਲੱਗਾ ਕਿ ਜਿਵੇਂ ਤੁਸੀਂ ਮੈਨੂੰ ਆਪਣੇ ਘਰ ਦਾ ਸੱਦਾ ਦੇ ਦਿੱਤਾ ਤੇ ਮੈਂ ਤੁਹਾਡੇ ਕੋਲ ਆ ਰਹੀ ਹਾਂ।
ਜੀ ਗੁਜ਼ਾਲਾ ਜੀ, ਹੁਣ ਸਾਡੀ ਇਹਦੇ ਤੇ ਸਾਂਝ ਪੈਂਦੀ ਰਹਿਣੀ ਹੈਗੀ ਆ ਤੇ ਮੈਂ ਤੁਹਾਨੂੰ ਸੱਦੇ ਪੱਤੇ ਭੇਜਦੀ ਰਹਿਣੀ ਆ, ਸੱਦੇ ਪੱਤਰ ਭੇਜਦੀ ਰਹਿਣਾ ਆ ਤੇ ਤੁਸੀਂ ਉਹਨੂੰ ਕਬੂਲ ਕਰਕੇ ਸਮਾਂ ਕੱਢ ਕੇ ਸਾਡੇ ਨਾਲ ਹਰਮਨ ਰੇਡੀਓ ਦੇ ਉੱਤੇ ਇਸੇ ਤਰ੍ਹਾਂ ਸਾਂਝ ਪਾਉਂਦੇ ਰਹਿਣਾ, ਕਿਉਂਕਿ ਤੁਹਾਡੀਆਂ ਜਿਹੜੀਆਂ ਗੱਲਾਂ ਆ ਤੇ ਤੁਹਾਡੀਆਂ ਜਿਹੜੀਆਂ ਬਾਤਾਂ ਆ ਤੇ ਬਹੁਤ ਪਿਆਰੀਆਂ, ਉਹਨਾਂ ਚ ਨਿੱਘੀਆਂ ਤੇ ਉਹ ਮਿਸਾਲ ਵਾਲੀਆਂ ਤੇ ਸਾਨੂੰ ਚਾਹੀਦੀਆਂ ਅੱਜ ਦੇ ਟਾਈਮ ਦੇ ਵਿੱਚ ਏਦਾਂ ਦੀਆਂ ਗੱਲਾਂ ਬਾਤਾਂ ਦੀ ਜ਼ਰੂਰਤ ਹੈਗੀ ਆ ਤੇ ਸਾਨੂੰ ਤੁਹਾਡੀ ਵੀ ਲੋੜ ਹੈਗੀ ਆ।
ਬਿਲਕੁਲ ਜੀ, ਚਾਹੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਦੇ ਵਿੱਚ ਸਾਂਝ ਮੈਂ ਪਾਉਂਦੀ ਰਵਾਂਗੀ, ਤੁਹਾਡਾ ਮੇਰੇ ਨਾਲ ਸਾਥ ਰਹੇਗਾ, ਪਿਆਰ ਰਹੇਗਾ, ਅਮਨ ਮੁਹੱਬਤ ਪਿਆਰ ਦੀਆਂ ਗੱਲਾਂ ਅਸੀਂ ਇੰਜੀ ਕਰਦੇ ਰਵਾਂਗੇ ਤੇ ਸਾਡੀਆਂ ਗੱਲਾਂ ਬਾਤਾਂ, ਕਿਉਂਕਿ ਅਸੀਂ ਦਿਲੋਂ ਗੱਲ ਕਰਨੀ, ਗੱਲ ਉੱਥੇ ਗੱਲ ਦਾ ਸਵਾਦ ਹੁੰਦਾ ਜਿਹੜੀ ਦਿਲੋਂ ਉੱਠੇ ਤੇ ਅਸੀਂ ਇਨਸ਼ਾਅੱਲਾ ਆਪਣੀ ਗਲਤੀ ਰਾਹੀਂ ਆਪਣੇ ਪਿਆਰ ਵੀ ਵੰਡਾਂਗੇ ਔਰ ਹਰ ਚੀਜ਼ ਜਿਹੜੀਆਂ ਅਸੀਂ ਆਪਣੇ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ, ਬਲਕਿ ਜਿੱਥੇ ਜਿੱਥੇ ਸਾਡੀ ਆਵਾਜ਼ ਜਾਏਗੀ ਪਿਆਰ ਅਮਨ ਮੁਹੱਬਤ ਵੀ ਸਾਡੇ ਲੋਕ ਸਭ ਨੂੰ ਮਿਲੇਗਾ ਔਰ ਉਮੀਦ ਹੈ ਕਿ ਸਾਨੂੰ ਹੁੰਦੀ ਜੀ ਇਹੋ ਜਿਹੇ ਪਿਆਰ ਮੁਹੱਬਤ ਦੀ ਸਾਨੂੰ ਵੀ ਲੋੜ ਹੈ, ਐਸੇ ਮੁਲਕ ਨੂੰ ਵੀ ਲੋੜ ਹੈ, ਪੂਰੀ ਦੁਨੀਆਂ ਨੂੰ ਅਮਨ ਦੀ ਲੋੜ ਹੈ ਜੀ।
ਬਿਲਕੁਲ ਬਿਲਕੁਲ ਜੀ। ਗੁਜ਼ਾਲਾ ਜੀ, ਪਹਿਲਾਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਆਪਣੇ ਬਾਰੇ ਦੇ ਵਿੱਚ ਆਸਟ੍ਰੇਲੀਆ ਚ ਵਸਦੇ ਸਾਡੇ ਜਿੰਨੇ ਵੀ ਲਹਿੰਦੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਸਾਡਾ ਪਹਿਲਾ ਪੰਜਾਬੀ ਰੇਡੀਓ ਜਿਹੜਾ ਬਹੁਤ ਹਰਮਨ ਪਿਆਰਾ ਹੈਗਾ ਔਰ ਬਹੁਤ ਪੁਰਾਣਾ ਰੇਡੀਓ ਹੈਗਾ ਔਰ ਲੋਕ ਇਹਨੂੰ ਰੂਹ ਤੋਂ ਸੁਣਦੇ ਔਰ ਪੂਰੀ ਦੁਨੀਆਂ ਦੇ ਵਿੱਚ ਐਫ ਐਮ ਦੇ ਰਾਹੀਂ ਵੀ ਇਹਨੂੰ ਸੁਣਿਆ ਜਾ ਰਿਹਾ, ਤੁਸੀਂ ਆਪਣੇ ਬਾਰੇ ਚ ਥੋੜਾ ਜਿਹਾ ਦੱਸੋ ਕਿ ਗੁਜ਼ਾਲਾ ਨਿਜ਼ਾਮਦੀਨ ਅਸਲ ਦੇ ਵਿੱਚ ਕਿਹੜੀ ਸ਼ਖਸੀਅਤ ਹੈ ਜੀ?
ਹਾਂ ਜੀ ਅੰਜਲ ਜੀ, ਤੁਸੀਂ ਬੜੀ ਚੰਗੀ ਗੱਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਕਿਸੇ ਨੂੰ ਆਪਣੇ ਬਾਰੇ ਦੱਸਿਆ ਨਾ ਜਾਏ ਨਾ ਤੇ ਉਨੀ ਦੇਰ ਤੱਕ ਬੰਦਾ ਅਗਾਂਹ ਤੁਰ ਨਹੀਂ ਸਕਦਾ ਹੈਗਾ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਔਰ ਕਿੱਥੋਂ ਬੋਲ ਰਹੀ ਹਾਂ। ਵੀ ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਾਂਗੀ ਕਿ ਮੈਂ ਪਾਕਿਸਤਾਨ, ਖੂਬਸੂਰਤ ਪਾਕਿਸਤਾਨ ਆਪਣੇ ਮੁਲਕ ਚ ਬੋਲੀ ਪਈ ਹਾਂ ਔਰ ਬੜਾ ਹੀ ਪਿਆਰਾ ਸ਼ਹਿਰ ਲਾਹੌਰ ਦੇ ਵਿੱਚ ਬੋਲੀ ਪਈ ਹਾਂ। ਲਾਹੌਰ ਦਾ ਆਪਣਾ ਕਾਰੋਬਾਰ ਹੈ, ਲੇਕਿਨ ਮੈਂ ਜੰਮੀ ਜਿਹੜੀ ਸਾਂ ਨਾ ਉਹ ਮੈਂ ਪਿੰਡ ਦੇ ਵਿੱਚ ਜੰਮੀ ਸਾਂ। ਉਸ ਦਿਨ ਮੇਰੇ ਮਾਮੇ ਦਾ ਵਿਆਹ ਸੀ, ਮੇਰੇ ਮਾਮੇ ਦਾ ਵਿਆਹ ਸੀ ਉਸ ਦਿਨ ਮੈਂ ਪੈਦਾ ਹੋਈ ਸੀ ਅੱਜ, ਤੇ ਤੁਸੀਂ ਅੰਦਾਜ਼ਾ ਕਰ ਸਕਦੇ ਖੁਸ਼ੀਆਂ ਦੇ ਵੇਲੇ ਮੇਰਾ ਜਮਾਂਦਰੂ ਦਾ ਖੁਸ਼ੀਆਂ ਵੰਡਦੀ ਪਈ ਹੈ।
ਵਾਹ ਜੀ ਵਾਹ, ਤੁਸੀਂ ਤਾਂ ਜਿੱਥੇ ਜਾਂਦੇ ਹੋ ਰਾਖ ਲਾ ਦਿੰਦੇ ਹੋ ਜਨਾਬ।
ਖੁਸ਼ੀਆਂ ਜਿਹੜੀਆਂ ਨੇ ਮੈਂ ਆਪਣੀ ਝੋਲੀ ਚ ਪਾਈਆਂ ਤੇ ਸਾਰੀਆਂ ਖੁਸ਼ੀਆਂ ਮੈਂ ਆਸਟ੍ਰੇਲੀਆ ਦੇ ਲੋਕਾਂ ਨੂੰ ਵੀ ਦੇਵਾਂਗੀ ਔਰ ਦੱਸਾਂਗੀ ਕਿ ਮੈਂ ਪੈਦਾ ਮੈਂ ਉੱਥੇ ਹੋਈ ਸਾਂ, ਲੇਕਿਨ ਮੈਂ ਮੇਰਾ ਸਾਰਾ ਜਿਹੜਾ ਨਾ ਪੜ੍ਹਾਈ ਚੜ੍ਹਾਈ ਸਾਰੀ ਜਿਹੜੀ ਨਾ ਮੈਂ ਲਾਹੌਰ ਸ਼ਹਿਰ ਦੇ ਵਿੱਚ ਗੁਜ਼ਾਰੀ, ਲੇਕਿਨ ਮੈਂ ਆਪਣਾ ਪਿੰਡ ਨਹੀਂ ਛੱਡਿਆ। ਆਪਣੇ ਪਿੰਡ ਦੇ ਵਿੱਚ ਮੇਰਾ ਆਉਣਾ ਜਾਣਾ ਮੇਰੇ ਦਾਦਕੇ ਨਾਨਕੇ ਪਿੰਡ ਸਨ, ਭੋਂ ਭਾਂਡਾ ਜ਼ਮੀਨਾਂ ਉੱਥੇ ਸਨ, ਲੇਕਿਨ ਮੇਰਾ ਜਾਣਾ ਜ਼ਰੂਰ ਰਹਿੰਦਾ ਸੀ। ਜਦੋਂ ਛੁੱਟੀਆਂ ਹੋਣੀਆਂ ਸਨ ਮੈਂ ਪਿੰਡ ਜ਼ਰੂਰ ਜਾਂਦੀ ਸਾਂ ਔਰ ਇਸ ਤਰ੍ਹਾਂ ਹੀ ਖੇਡ ਦੀ ਖਿਡਾਰੀ ਵਿਆਹੀ ਗਈ ਫਿਰ ਉਸ ਘਰ ਮੈਂ ਵਿਆਹੀ ਗਈ ਚੌਧਰੀ ਨਿਜ਼ਾਮ ਦੀਨ ਜਿਹੜੇ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਪੰਜਾਬੀ ਲੋਕ ਉਹਨਾਂ ਨੂੰ ਜਾਣਦੇ ਹੋਣਗੇ ਰੇਡੀਓ ਪਾਕਿਸਤਾਨ ਤੋਂ ਉਹਨਾਂ ਨੇ 50 ਵਰੇ ਪੰਜਾਬੀ ਜ਼ਬਾਨ ਦੀ ਖਿਦਮਤ ਕੀਤੀ ਹੈ ਤੇ ਉਸ ਘਰ ਮੈਂ ਵਿਆਹੀ ਗਈ ਮੇਰੀ ਬੜੀ ਖੁਸ਼ਕਿਸਮਤ ਹੈ ਖੁਸ਼ਕਿਸਮਤ ਹੀ ਹੈ ਕਿ ਮੈਨੂੰ ਇੱਕ ਐਡਾ ਅੱਛਾ ਬਾਪ ਸਹੁਰਾ ਦੋਸਤ ਪਤਾ ਨਹੀਂ ਹਰ ਰੰਗ ਚੋਂ ਬੰਦਾ ਮੈਨੂੰ ਮਿਲਿਆ ਕਦੀ ਉਹ ਮਾਂ ਬਣ ਜਾਂਦਾ ਸੀ ਕਦੀ ਪਿਓ ਬਣ ਜਾਂਦਾ ਸੀ ਕਦੀ ਸਹੁਰਾ ਬਣਦਾ ਸੀ ਕਦੀ ਦੋਸਤ ਬਣਦਾ ਸੀ ਲੇਕਿਨ ਉਹਨੇ ਮੇਰੀ ਜ਼ਿੰਦਗੀ ਨੂੰ ਜਿਹੜਾ ਨਾ ਇਸੇ ਤਰ੍ਹਾਂ ਹੀ ਰੋਲ ਕਰਕੇ ਮੈਨੂੰ ਨਾ ਅੱਜ ਮੈਂ ਇਸ ਮੁਕਾਮ ਦੇ ਉੱਤੇ ਪਹੁੰਚੀ ਹਾਂ ਇਹ ਸਿਰਫ ਉਹਨਾਂ ਦਾ ਦੁਆਵਾਂ ਉਹਨਾਂ ਦਾ ਪਿਆਰ ਤੇ ਮੁਹੱਬਤ ਦੀ ਵਜ੍ਹਾ ਕਰਕੇ ਮੈਂ ਇੱਥੇ ਆਈ ਹਾਂ ਤੇ ਜਿਸੇ ਮੇਰਾ ਨਾਂ ਜਿਹੜਾ ਸੀ ਨਾ ਸਭ ਤੋਂ ਪਹਿਲੇ ਮੈਂ ਪੰਜਾਬੀ ਪ੍ਰੋਗਰਾਮ ਜਿਹੜਾ ਨਾ ਉਹ ਕਾਰੇ ਕੀਤਾ ਸੀ ਪਹਿਲਾ ਪ੍ਰੋਗਰਾਮ ਮੇਰਾ ਜਿਹੜਾ ਸੀ ਕਾਰੇ ਔਰ ਸਾਹਿਵਾਲ ਦਾ ਪ੍ਰੋਗਰਾਮ ਸੀ ਔਰ ਸਾਹਿਵਾਲ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੱਕ ਤੇ ਸਾਹਿਬਾਂ ਔਰ ਸਾਹਿਵਾਲ ਜਾਣਾ ਮੇਰੇ ਵਾਸਤੇ ਬੜਾ ਔਖਾ ਸੀ ਔਰ ਇਹਦੇ ਚੀਜ਼ ਕਿਉਂਕਿ ਹਮੇਸ਼ਾ ਕੋਈ ਨਾ ਕੋਈ ਰਹਿਬਰ ਮੁਰਸ਼ਦ ਤੁਹਾਨੂੰ ਮਿਲ ਜਾਂਦਾ ਤੇ ਤੁਹਾਨੂੰ ਕਿਰਾਏ ਤੋਂ ਰਾਇ ਪਾ ਦਿੰਦਾ ਤੇ ਮੇਰੀ ਗੁਜ਼ਰਦੀ ਆਪਦੇ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਨਾਲ ਰੇਡੀਓ ਦੇ ਉੱਤੇ ਇੱਕ ਦੋ ਪ੍ਰੋਗਰਾਮ ਕਦੀ ਕੋਈ ਉਹਨਾਂ ਦੀ ਸੁਹਾਣੀ ਮਿਸ ਹੋ ਜਾਂਦੀ ਸੀ ਉੱਥੇ ਤੇ ਮੈਨੂੰ ਕਹਿੰਦੇ ਸਨ ਚੱਲ ਤੂੰ ਚੱਲ ਮੇਰੇ ਨਾਲ ਤੇ ਮੈਂ ਉਹਨਾਂ ਨਾਲ ਪ੍ਰੋਗਰਾਮ ਕਰਨੀ ਹੋਣੀ ਤਾਂ ਫਿਰ ਮੈਂ ਕੀ ਕਹਿੰਦੇ ਸਾਹਿਵਾਲ ਦਾ ਜਿਸਨੇ ਪ੍ਰੋਗਰਾਮ ਕੀਤਾ ਤੇ ਮੈਂ ਤੁਹਾਨੂੰ ਆਪਣੇ ਇੱਕ ਰਹਿਬਰ ਦੀ ਗੱਲ ਕੀਤੀ ਸੈਯਦ ਆਸਫ ਸ਼ਾਹਕਾਰ ਜਸਟਿਸ ਸੈਯਦ ਆਸਫ ਸ਼ਾਹਕਾਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਇੱਕ ਅੱਧੇ ਬੈਠਕ ਦੇ ਵਿੱਚ ਹੋਈ ਤੇ ਉੱਥੇ ਹੀ ਫਿਰ ਕੀ ਕਹਿੰਦੇ ਨੇ ਇਹਨਾਂ ਦਾ ਫਿਰ ਬਣ ਗਿਆ ਇੱਕ ਰਿਸ਼ਤਾ ਤੇ ਚੌਧਰੀ ਨਿਜ਼ਾਮਦੀਨ ਦੇ ਨਾਲ ਕਿਉਂਕਿ ਪਿਓਰ ਪ੍ਰੋਡਿਊਸਰ ਸਨ ਇਹ ਰੇਡੀਓ ਦਾ ਪ੍ਰੋਗਰਾਮ ਟੀਵੀ ਦਾ ਪ੍ਰੋਗਰਾਮ ਕਰਦੇ ਸਨ ਉਹਦੇ ਚ ਇੱਕ ਪ੍ਰੋਗਰਾਮ ਲੱਗਿਆ ਸੀ ਨਿਜ਼ਾਮਦੀਨ ਦੀ ਬੈਠਕ ਉਹਦੇ ਵਿੱਚ ਫਿਰ ਇਹਨਾਂ ਦੇ ਨਾਲ ਮੁਲਾਕਾਤ ਹੋ ਗਈ ਇਹਨਾਂ ਨੇ ਫਿਰ ਮੈਨੂੰ ਕਿਹਾ ਮੈਂ ਸਾਹਿਵਾਲ ਤੋਂ ਫਿਰ ਜਿਵੇਂ ਕਿ ਨਿੱਕੇ ਬਾਲ ਦੇ ਉਂਗਲੀ ਫੜ ਕੇ ਵੀ ਬੰਦਾ ਟੁੱਟਦਾ ਇਸ ਤਰ੍ਹਾਂ ਫਿਰ ਮੈਂ ਰੇਡੀਓ ਦੇ ਉੱਤੇ ਲੈ ਕੇ ਗਏ ਬਹੁਤ ਘੱਟ ਲੋਕ ਚੰਗੇ ਦੁਨੀਆਂ ਦੇ ਉੱਤੇ ਲੱਭਦੇ ਨੇ ਉਹ ਕਹਿੰਦੇ ਨੇ ਨਾ ਲੜਨ ਬਤੇੜੇ ਨੇ ਜਿਹੜੇ ਨੇ ਹਰ ਕਦਮ ਤੁਸੀਂ ਤੁਹਾਨੂੰ ਚੰਗਾ ਬੰਦਾ ਨਹੀਂ ਮਿਲ ਸਕਦਾ ਬਹੁਤ ਜ਼ਿੰਦਗੀ ਮੁਸਾਫਰ ਦੇ ਬਾਅਦ ਤੱਕ ਹੋਈ ਬਹੁਤ ਜ਼ਿੰਦਗੀ ਮੁਸਾਫਰ ਦੇ ਬਾਅਦ ਵੀ ਤੁਹਾਨੂੰ ਚੰਗਾ ਬੰਦਾ ਮਿਲ ਜਾਵੇ ਤੇ ਉਹਨੂੰ ਇੰਝ ਲੁਕੋ ਲਵੋ ਤੇ ਨਾ ਉਹਨੂੰ ਮਿਲੀ ਮਿਲੀ ਤੋਂ ਹਰ ਚੀਜ਼ ਤੋਂ ਬਚਾ ਕੇ ਰੱਖੋ ਕਿਉਂਕਿ ਚੀਜ਼ਾਂ ਜਿਹੜੀਆਂ ਨੇ ਇਹ ਹੱਥੋਂ ਨਿਕਲ ਵੀ ਜਾਂਦੀਆਂ ਹੁੰਦੀਆਂ ਨੇ ਤੇ ਇਹ ਕਰਕੇ ਇਹਦੇ ਚਾਰੋਂ ਤਰਫ ਅੱਛੀ ਜੀ ਦੀਵਾਰ ਬਣੀ ਹੋਵੇ ਨਾ ਤੇ ਫਿਰ ਇਹ ਚੀਜ਼ਾਂ ਨਿਕਲਦੀਆਂ ਨਹੀਂ ਹੈਗੀਆਂ ਅੱਜ ਵੀ ਉਹ ਮੇਰੇ ਉਸਤਾਦ ਨੇ ਕੱਲ ਵੀ ਉਸਤਾਦ ਸਨ ਇਹਨਾਂ ਵਿੱਚ ਵੀ ਮੈਨੂੰ ਉਹਦੀ ਉਹੀ ਸਾਰੇ ਰਿਸ਼ਤੇ ਨਜ਼ਰ ਆਉਂਦੇ ਨੇ ਤੇ ਜੋ ਮੈਨੂੰ ਚੌਧਰੀ ਨਿਜ਼ਾਮਦੀਨ ਚੋਂ ਨਜ਼ਰ ਆਉਂਦੇ ਸਨ ਕਿਉਂਕਿ ਉਹ ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਸਨ ਅੱਗੋਂ ਫਿਰ ਜਦੋਂ ਉਹਨਾਂ ਦੀ ਜ਼ਿੰਦਗੀ ਉਹ ਟੁੱਟ ਗਿਆ ਫਿਰ ਅੱਗੋਂ ਇੱਕ ਹੋਰ ਮੈਨੂੰ ਅੱਛਾ ਸ਼ਖਸ ਮਿਲ ਗਿਆ ਜਿਹਦੇ ਨਾਲ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਪਈ ਹਾਂ ਔਰ ਇਸ ਤੋਂ ਵੱਡੀ ਇਹ ਗੱਲ ਹੈ ਕਿ ਅੰਬੀ ਜੀ ਤੁਸੀਂ ਮੈਨੂੰ ਮਿਲ ਗਏ ਤੁਸੀਂ ਮੈਨੂੰ ਮਿਲ ਗਏ
ਬਸ ਬਿਲਕੁਲ ਨਹੀਂ ਮੈਂ ਕਹਾਂਗੀ ਤੁਸੀਂ ਮੈਨੂੰ ਮਿਲੇ ਕਿਉਂਕਿ ਸਾਨੂੰ ਦੋਨਾਂ ਨੂੰ ਮਿਲਾਉਣ ਵਾਲੇ ਮੈਂ ਆਪਣੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਦੱਸਦੀ ਜਾਵਾਂ ਕਿ ਦੋਸਤੋ ਜਿਸ ਤਰ੍ਹਾਂ ਗੁਜ਼ਾਲਾ ਜੀ ਨੇ ਕਿਹਾ ਕਿ ਚੰਗੀਆਂ ਰੂਹਾਂ ਫਰਿਸ਼ਤੇ ਇਸ ਧਰਤੀ ਤੇ ਹੀ ਤੁਰਦੇ ਫਿਰਦੇ ਆ ਕਿਤੇ ਨਾ ਕਿਤੇ ਉਹ ਸਾਡੇ ਗਰਾਂ ਮੋੜ ਦੀ ਨਿਕਲਦੇ ਆ ਤੇ ਕਿਤੇ ਨਾ ਕਿਤੇ ਉਹ ਸਾਨੂੰ ਇਸ ਭੀੜ ਦੀ ਦੁਨੀਆਂ ਦੇ ਵਿੱਚ ਸਾਨੂੰ ਮਿਲ ਜਾਂਦੇ ਆ ਸੋ ਸੈਯਦ ਸ਼ਾਹਕਾਰ ਜੀ ਐਸੇ ਫਰਿਸ਼ਤੇ ਆ ਕਿ ਜਿਹਨਾਂ ਨੇ ਮੈਨੂੰ ਗੁਜ਼ਾਲਾ ਜੀ ਦੇ ਨਾਲ ਮਿਲਾਇਆ ਮੈਂ ਇਹਨਾਂ ਦੀ ਬਹੁਤ ਸਤਿਕਾਰ ਕਰਦੀ ਹਾਂ ਗੁਜ਼ਾਲਾ ਜੀ ਦਾ ਮੇਰੇ ਤੋਂ ਵੱਡੇ ਆ ਮੈਂ ਆਪਣੀ ਵੱਡੀ ਭੈਣ ਦੀ ਤਰ੍ਹਾਂ ਮੰਨਦੀ ਹਾਂ ਸਹੇਲੀ ਦੀ ਤਰ੍ਹਾਂ ਮੰਨਦੀ ਹਾਂ ਜਦੋਂ ਵੀ ਗੱਲ ਹੁੰਦੀ ਆ ਰੂਹ ਤੋਂ ਗੱਲ ਹੁੰਦੀ ਆ ਦਿਲ ਤੋਂ ਗੱਲ ਹੁੰਦੀ ਆ ਸੋ ਫਰਿਸ਼ਤੇ ਤੇ ਦਰਵੇਸ਼ ਇਸ ਧਰਤੀ ਤੇ ਹੁੰਦੇ ਆ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਂਦੇ ਆ ਜ਼ਰੂਰਤ ਹੁੰਦੀ ਆ ਕਿ ਜਦੋਂ ਅਸੀਂ ਦਿਲ ਤੋਂ ਆਵਾਜ਼ ਉਹਨਾਂ ਨੂੰ ਦਿੰਦੇ ਹਾਂ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਜ਼ਰ ਹੋ ਜਾਂਦੇ ਸੋ ਸਾਡੇ ਦੋਨਾਂ ਦੇ ਵਿਚਕਾਰ ਮੈਂ ਕਹਾਂਗੀ ਕਿ ਸੈਯਦ ਸ਼ਾਹਕਾਰ ਜੀ ਇੱਕ ਪੁੜੇ ਆ ਜਿਹਨੇ ਸਾਨੂੰ ਦੋਨਾਂ ਨੂੰ ਮਿਲਾਇਆ
ਬਸ ਜੀ ਇਸੇ ਤਰ੍ਹਾਂ ਹੀ ਇਸੇ ਪੁੱਲ ਨੇ ਨਾ ਸਾਨੂੰ ਜਿਹੜੇ ਸਰਹੱਦਾਂ ਨੇ ਨਾ ਇਹ ਵੀ ਖਤਮ ਹੋ ਜਾਣੀ ਹੈ ਇਸੇ ਤਰ੍ਹਾਂ ਅਗਰ ਪੁੱਲ ਜਿਹੜੇ ਲੋਕ ਅੱਛੇ ਲੋਕ ਅਗਰ ਸਾਡੇ ਦਰਮਿਆਨ ਆ ਜਾਣ ਨਾ ਮੁਲਕਾਂ ਦੇ ਦਰਮਿਆਨ ਆ ਜਾਣ ਸਰਹੱਦਾਂ ਨੂੰ ਤੋੜਨ ਵਾਲੇ ਆ ਜਾਣ ਤੇ ਮੇਰਾ ਖਿਆਲ ਹੈ ਕਿ ਸਾਰੇ ਜਿਹੜੀ ਹੈ ਨਾ ਖੁਸ਼ਹਾਲੀ ਜਿਹੜੀ ਹੈ ਨਾ ਹਰ ਜਗ੍ਹਾ ਦੇ ਉੱਤੇ ਹੋ ਸਕਦੀ ਹੈ ਉਹ ਸਵੇਰਾ ਹੋ ਸਕਦਾ ਹੈ ਜਿਹਦੇ ਵਿੱਚ ਬੜੇ ਖੂਬਸੂਰਤ ਜਿਹੇ ਫੁੱਲ ਨਿਕਲਦੇ ਨੇ ਸੂਰਜ ਦੀ ਰੋਸ਼ਨੀ ਨਾਲ ਤੇ ਇਸ ਤਰ੍ਹਾਂ ਦੇ ਅਸੀਂ ਇੱਕ ਦੂਜੇ ਦੇ ਨਾਲ ਸੂਰਜ ਮੁਖੀ ਬਣੀ ਬੈਠੇ ਆ ਤੇ ਜਿੱਧਰ ਸੂਰਜ ਜਾਂਦਾ ਉਧਰ ਹੀ ਸਾਡੀ ਆਵਾਜ਼ ਜਾਂਦੀ ਹੈ ਉਧਰ ਹੀ ਸਾਡੀ ਖੁਸ਼ਬੂ ਜਾਂਦੀ ਹੈ ਉਧਰ ਹੀ ਸਾਡੀ ਰੌਣਕ ਜਾਂਦੀ ਹੈ ਹਰ ਚੀਜ਼ ਦਾ ਜਿਹੜਾ ਨਾ ਇੱਕ ਰਸਤਾ ਜਿਹੜਾ ਨਾ ਰੱਬ ਬਣਾਈ ਜਾਂਦਾ ਲੇਕਿਨ ਇਨਸਾਨ ਦੀ ਨੀਅਤ ਜਿਹੜੀ ਹੈ ਨਾ ਅੰਜੂ ਜੀ ਉਹ ਠੀਕ ਹੋਣੀ ਚਾਹੀਦੀ ਹੈ ਤੇ ਰਸਤੇ ਬਣਦੇ ਜਾਂਦੇ ਹਮੇਸ਼ਾ ਕਿਸੇ ਤੱਕ ਵੀ ਹੋ ਸਕੇ ਨਾ ਇੱਕ ਦੂਜੇ ਨਾਲ ਵਫਾ ਕਰਨਾ ਚਾਹੀਦਾ ਵਫਾ ਦੇ ਰਿਸ਼ਤੇ ਜਿਹੜੇ ਟੁੱਟਦੇ ਨੇ ਬੇਵਫਾਈ ਦੇ ਰਿਸ਼ਤੇ ਤੇ ਮੁੱਢੋਂ ਹੀ ਟੁੱਟ ਜਾਂਦੇ ਨੇ ਮੇਰਾ ਖਿਆਲ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਮੇਰਾ ਪਤਾ ਲੱਗ ਗਿਆ ਹੋਵੇਗਾ ਤੇ ਮੈਂ ਉਹਨਾਂ ਦੀ ਨੋਵਾਂ ਉਹਨਾਂ ਦੀ ਸ਼ਗੀਰ ਦਾ ਉਸ ਤੋਂ ਬਾਅਦ ਆਸਫ ਸ਼ਾਹਕਾਰ ਸਾਹਿਬ ਦੀ ਵੀ ਸ਼ਗੀਰ ਸਮਝ ਲਓ ਮੈਨੂੰ ਔਰ ਦੂਜੀ ਇਹ ਗੱਲ ਨਹੀਂ ਕਿ ਮੈਂ ਇੱਕ ਪੋਲੀਟੀਸ਼ੀਅਨ ਵੀ ਹਾਂ ਹੋਰ ਵੀ ਬੜੇ ਨੇ ਸੋਸ਼ਲ ਵਰਕਰ ਵੀ ਆ, ਬਹੁਤ ਸਾਰੀਆਂ ਮੇਰੀਆਂ ਐਕਟੀਵਿਟੀਜ਼ ਹੈਗੀਆਂ, ਲੇਕਿਨ ਮੈਂ ਇਹਨਾਂ ਸਾਰਿਆਂ ਦੇ ਵਿੱਚ ਨਾ ਇੱਕੋ ਹੀ ਦੀਵਾ ਬਾਲਿਆ ਹੋਇਆ ਪਿਆਰ ਦਾ, ਬਸ
ਮੁਹੱਬਤਾਂ ਦਾ ਚਿਰਾਗ ਉਹਦੀ ਅੱਜ ਲੋੜ ਆ। ਸੋ ਤੁਸੀਂ ਇਸ ਮੁਹੱਬਤਾਂ ਦੇ ਚਿਰਾਗ ਨੂੰ ਲੈ ਕੇ ਆਪਣੀ ਧਰਤੀ ਲਾਹੌਰ ਦੀ ਧਰਤੀ ਤੇ ਬੈਠੇ ਹੋ ਤੇ ਉਹਦੀ ਰੋਸ਼ਨੀ ਤੁਸੀਂ ਪੂਰੀ ਦੁਨੀਆਂ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਵਸਿਆ ਹੋਇਆ। ਸੋ ਆਪਣੀ ਰੋਸ਼ਨੀ ਦੇ ਵਿੱਚ ਤੁਸੀਂ ਸਾਡੇ ਤੇ ਵੀ ਨਜ਼ਰ ਮਾਰੀ ਆ ਤੇ ਅੱਜ ਅਸੀਂ ਆਸਟ੍ਰੇਲੀਆ ਦੇ ਵਿੱਚ ਸਾਰੇ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾ ਰਹੇ ਹਾਂ। ਗੁਰਦਾਲਾ ਜੀ, ਤੁਸੀਂ ਮੈਨੂੰ ਆਪਾਂ ਜਿਹੜੇ ਆਪਾਂ ਵਿਸ਼ਾ ਅੱਜ ਲਿਖਿਆ ਹੋਇਆ ਉਹਦੇ ਵੱਲ ਹੁਣੇ ਹੀ ਵੱਧਦੇ ਆ, ਪਰ ਮੈਂ ਉਸ ਤੋਂ ਪਹਿਲਾਂ ਥੋੜਾ ਜਿਹਾ ਅੱਜ ਦੇ ਹਾਲਾਤ ਜਿਹੜੇ ਆ, ਗਰਮੀ ਦੇ ਹਾਲਾਤ, ਕੋਰੋਨਾ ਦੇ ਹਾਲਾਤ, ਕਿਸ ਤਰ੍ਹਾਂ ਦੇ ਪਾਕਿਸਤਾਨ ਦੇ ਹਾਲਾਤ ਚੱਲ ਰਹੇ ਨੇ ਹੁਣ? ਗਰਮੀਆਂ ਦਾ ਵੀ ਮੌਸਮ ਕਾਫੀ ਹੈਗਾ, ਗਰਮੀ ਕਿੱਦਾਂ ਆ, ਕੋਰੋਨਾ ਦਾ ਕਿੱਦਾਂ ਦਾ ਟਾਈਮ ਚੱਲ ਰਿਹਾ, ਥੋੜਾ ਜਿਹਾ ਉਹਨੂੰ ਨੱਕ ਪਈ ਆ, ਕੋਰੋਨਾ ਦਾ ਹਾਲਾਤ ਠੀਕ ਹੋਏ ਤੇ ਕਿਸ ਤਰ੍ਹਾਂ?
ਉਹ ਜੀ ਦਰਅਸਲ ਨਾ ਜਿਹੜੀ ਅੰਜੂ ਜੀ ਕੋਰੋਨਾ ਤੇ ਐਸ ਵੀ ਜਿਹੜਾ ਨਾ ਇੰਟਰਨੈਸ਼ਨਲ ਵਬਾ ਬਣ ਗਈ ਹੈ, ਇਹ ਮੇਰਾ ਮਤਲਬ ਹੈ ਕਿ ਪੂਰੀ ਦੁਨੀਆ ਵਿੱਚ ਫੈਲੀ ਹੈ। ਲੇਕਿਨ ਸਭ ਤੋਂ ਵੱਡੀ ਇਹ ਗੱਲ ਹੈ ਕਿ ਇਹਦੀ ਜਿਹੜੀ ਹੈ ਨਾ ਕਹਿੰਦੇ ਨਾ ਇਲਾਜ ਤੋਂ ਬਿਹਤਰ ਜਿਹੜਾ ਕਿਸੇ ਦਾ ਇਤਿਹਾਸ ਬੰਦਾ ਕਰੇ, ਇਹਦੇ ਵਿੱਚ ਜਿਹੜਾ ਨਾ ਇਤਿਹਾਸ ਜਿਹੜੀ ਬਹੁਤ ਜ਼ਰੂਰੀ ਹੈਗੀ ਹੈ। ਦੇਖੋ ਨਾ ਮੇਰੀ ਗੱਲ ਸੁਣੋ ਕਿ ਹੱਥ ਨੂੰ ਧੋਣਾ ਵੈਸੇ ਵੀ ਸਾਨੂੰ ਧੋਣੇ ਚਾਹੀਦੇ, ਹਮੇਸ਼ਾ ਹੀ ਧੋਣੇ ਚਾਹੀਦੇ ਨੇ, ਸਾਨੂੰ ਆਦਤ ਬਚਪਨ ਮਾਪਿਓ ਨੇ ਪਾਈ ਹੋਵੇ ਨਾ ਹੱਥ ਉੱਥੇ ਧੋਣ ਦੀ, ਤੇ ਮੇਰਾ ਖਿਆਲ ਹੈ ਕਿ ਸਾਨੂੰ ਇਤਿਹਾਸ ਜਿਹੜੀ ਨਾ ਮੁਸ਼ਕਿਲ ਨਾ ਲੱਗਣ। ਛੋਟਿਆਂ ਹੁੰਦਿਆਂ ਮਾਂ ਬਾਪ ਨੇ ਬੱਚਿਆਂ ਨੂੰ ਸਿਖਾਇਆ ਹੋਇਆ ਨਾ ਕਿ ਜਦੋਂ ਤੁਸੀਂ ਨੀਚ ਮਾਰਨੀ ਤੇ ਪੁੱਤਰ ਮੂੰਹ ਦੇ ਅੱਗੇ ਹੱਥ ਰੱਖਣਾ। ਦੇਖੋ ਨਾ ਇਹ ਬੇਸਿਕ ਚੀਜ਼ਾਂ ਨੇ ਸਾਡੀਆਂ, ਤੇ ਜਿਹੜੀਆਂ ਸੀ ਸਾਡੀਆਂ ਹੁਣ ਸਾਨੂੰ ਦੱਸਿਆ ਜਾਂਦਾ ਹੈ ਕਿ ਵੀ ਤੁਸੀਂ ਨੀਚ ਮਾਰੋ, ਰਹਿਣ ਮਾਰੋ, ਤੁਸੀਂ ਕੀ ਕਹਿੰਦੇ ਨੇ ਇਹ ਹੱਥਾਂ ਨੂੰ ਧੋਵੋ, ਕਿਉਂਕਿ ਸਾਡੇ ਲੋਕਾਂ ਨੂੰ ਜਿਹੜੀ ਬਚਪਨ ਦੀ ਤਰਬੀਅਤ ਇਹਨਾਂ ਮਾਵਾਂ ਨੇ ਦੇਣੀ ਖਤਮ ਕਰ ਦਿੱਤੀ ਹੋਈ ਹੈ। ਔਰ ਅੱਜ ਸਾਨੂੰ ਉਹੀ ਚੀਜ਼ ਬਾਰ ਬਾਰ ਟੀਵੀ ਦੇ ਉੱਤੇ ਦੱਸਦੇ ਨੇ ਕਿ ਐਸੋ ਪੀ ਦਾ ਖਿਆਲ ਰੱਖੋ, ਇਹ ਕਰੋ, ਉਹੀ ਚੀਜ਼ ਸਫਾਈ ਸੁਥਰਾਈ ਜਿਹੜੀ ਹੈ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਇਤਿਹਾਸ ਜਿਹੜੀ ਹੈ ਜ਼ਰੂਰੀ ਹੈ, ਔਰ ਮੇਰਾ ਖਿਆਲ ਹੈ ਅਗਰ ਇਤਿਹਾਸ ਕੀਤੀ ਜਾਏ ਨਾ ਤੇ ਕੋਰੋਨਾ ਤੇ ਕਾਬੂ ਪਾਇਆ ਜਾ ਸਕਦਾ ਹੈ, ਇਹਨੂੰ ਕਾਬੂ ਪਾਉਣਾ ਕੋਈ ਮੁਸ਼ਕਿਲ, ਕਿਉਂਕਿ ਇਨਸਾਨ ਜਿਹੜਾ ਇਨਸਾਨ ਇੱਕ ਐਸੀ ਚੀਜ਼ ਹੈ ਇਹ ਹਰ ਚੀਜ਼ ਉੱਤੇ ਇਹ ਫਤਿਹ ਕਰ ਸਕਦਾ, ਹਰ ਚੀਜ਼ ਨੂੰ ਫਤਿਹ ਕਰ ਸਕਦਾ, ਸਿਰਫ ਉਹ ਮਖਲੂਕਾਤ ਇਨਸਾਨ ਦੇ ਬਿਮਾਰੀ ਸ਼ੁਮਾਰੀ ਜਿਹੜਾ ਨਾ ਉਹ ਇਹਨੂੰ ਕਾਬੂ ਕਰ ਸਕਦਾ। ਤੇ ਵੈਸੇ ਤੁਹਾਨੂੰ ਪਤਾ ਗਰਮੀਆਂ ਤੇ ਚੱਲਦੀਆਂ ਪਈਆਂ ਨੇ, ਔਰ ਗਰਮੀ ਤੇ ਬਹੁਤ ਜ਼ਿਆਦਾ ਗਰਮੀ ਹੈ, ਲੇਕਿਨ ਦੱਸਾਂ ਕਿ ਹੁਣ ਜਿਹੜੀ ਕੀ ਗੱਲ ਸੀ, ਅੱਜ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਨਾ ਬੱਚੇ ਬਗੈਰ ਜੁੱਤੀ ਤੋਂ ਤੁਰੇ ਫਿਰਦੇ ਨੇ, ਅੱਜ ਵੀ ਤੁਸੀਂ ਪਿੰਡਾਂ 'ਚ ਜਾ ਕੇ ਵੇਖੋ, ਅੱਜ ਵੀ ਪਿੰਡਾਂ 'ਚ ਜਾ ਕੇ ਵੇਖੋ ਨਾ ਖੇਤੀਬਾੜੀ ਇੱਧਰ ਉੱਧਰ ਬਗੈਰ ਜੁੱਤੀਆਂ ਸਿਰਾਂ ਤੇ ਕੱਪੜੇ ਲੈ ਕੇ ਬੁੱਢੀਆਂ 'ਚ ਵੱਡੇ 'ਚ ਤੁਰੇ ਫਿਰਦੇ ਨੇ। ਗੱਲ ਸਿਰਫ ਇਹ ਹੈ ਕਿ ਗਰਮੀ ਸਾਡੇ ਵਰਗੇ ਲੋਕਾਂ ਨੂੰ ਲੱਗ ਰਹੀ ਹੈ ਜਿਹੜੇ ਏਸੀਆਂ ਦੇ ਵਿੱਚ ਬਹਿੰਦੇ ਨੇ, ਬਿਲਕੁਲ ਬਿਲਕੁਲ ਬਿਲਕੁਲ
ਬਿਲਕੁਲ ਬਿਲਕੁਲ ਇਹ ਨਾ ਹਾਂਜੀ ਇਹ ਸਹੀ ਗੱਲ ਹੈ। ਜਿਹੜੇ ਏਸੀਆਂ ਦੇ ਥੱਲੇ ਬੈਠਣ ਵਾਲੇ ਉਹਨਾਂ ਦੇ ਚੋਚਲੇ ਆ, ਕਦੇ ਉਹਨਾਂ ਨੂੰ ਮੌਸਮ ਦੇ ਨਾਲ ਗੀਲਾ ਰਹਿੰਦਾ, ਕਦੇ ਆਪਣੇ ਰਸੋਈ ਦੇ ਘਰ ਦੇ ਵਿੱਚ ਖਾਣੇ ਬਣਿਆ ਦੇ ਨਾਲ ਉਹਨਾਂ ਨੂੰ ਕੋਈ ਟੇਸਟ ਨਹੀਂ ਆਉਂਦਾ ਹੈਗਾ, ਤੇ ਉਹਨਾਂ ਕੋਲ ਬਹੁਤ ਸਾਰੇ ਨੁਕਸ ਹੁੰਦੇ ਆ ਜਿਹੜੀ ਹਰ ਚੀਜ਼ ਦੇ ਵਿੱਚ, ਜ਼ਿੰਦਗੀ ਦੀ ਹਰ ਚੀਜ਼ 'ਚ ਨੁਕਸ ਕੱਢਦੇ ਰਹਿੰਦੇ, ਕਿਉਂਕਿ ਜ਼ਿੰਦਗੀ ਬਣੀ ਬਣਾਈ ਉਹਨਾਂ ਦੀ ਥਾਲੀ ਦੇ ਵਿੱਚ ਪਰੋਸੀ ਉਹਨਾਂ ਦੇ ਟੇਬਲਾਂ ਤੇ ਆਉਂਦੀ ਆ। ਸੋ ਜ਼ਿੰਦਗੀ ਦੇ ਸਹੀ ਜਿਹੜੇ ਮਤਲਬ ਆ ਉਹਦੇ ਮਾਇਨੇ ਆ, ਇੱਕ ਆਮ ਇਨਸਾਨ ਜਿਹੜਾ ਮੱਧ ਵਰਗੀ ਇਨਸਾਨ ਹੈ ਜਿਹੜਾ ਮਿਹਨਤ ਕਰਦਾ ਉਹਨੂੰ ਪਤਾ ਕਿ ਜ਼ਿੰਦਗੀ ਦਾ ਅਸਲ ਮਤਲਬ ਕੀ ਹੈ ਤੇ ਇਹਨੂੰ ਕਿੱਦਾਂ ਜੀਣਾ ਹੈਗਾ।
ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹੈ। ਵੇਖੋ ਨਾ ਕਿ ਗਰਮੀ ਇੰਨੀ ਫਾਇਦੇਮੰਦ ਚੀਜ਼ ਹੈ, ਤੁਸੀਂ ਲੋਕ ਜਿਹੜੇ ਬਾਹਰ ਰਹਿੰਦੇ ਹੋ 24 ਘੰਟੇ ਠੰਡਾਂ ਦੇ ਵਿੱਚ ਰਹਿੰਦੇ ਹੋ, ਔਰ ਪਾਕਿਸਤਾਨ ਤੁਸੀਂ ਕਿਉਂ ਭੱਜੇ ਆਉਂਦੇ ਹੋ, ਤੁਹਾਨੂੰ ਇੱਥੋਂ ਆ ਕੇ ਗਰਮੀ ਲੱਗਦੀ, ਤੁਸੀਂ ਇੱਥੇ ਗਰਮੀ ਵਾਸਤੇ ਆਉਂਦੇ, ਤੁਹਾਡੀ ਬੋਡੀ ਵਾਸਤੇ ਗਰਮੀ ਦਾ ਆਉਣਾ ਬਹੁਤ ਜ਼ਰੂਰੀ ਹੈ। ਗਰਮੀ ਦਾ ਮੌਸਮ ਜਿਹੜਾ ਹੈਗਾ ਫਿਰ ਦੇਖੋ ਗਰਮੀ ਦੇ ਵਿੱਚ ਫਸਲਾਂ ਪੱਕਦੀਆਂ ਨੇ, ਫਲਾਂ ਦਾ ਬਾਦਸ਼ਾਹ ਜਿਹੜਾ ਹੈ ਨਾ ਉਹ ਅੰਬ ਹੈਗਾ, ਔਰ ਗਰਮੀ ਦੇ ਵਿੱਚ ਆਉਂਦਾ, ਗਰਮੀ ਚ ਆਉਂਦਾ ਨਾ, ਅਸੀਂ ਲੋਕ ਅਸੀਂ ਲੋਕ ਖਾਂਦੇ ਹਾਂ, ਇਹਨਾਂ ਸਭ ਚੀਜ਼ਾਂ ਦੇ ਵਿੱਚ ਸ਼ਫਾ ਹੈਗੀ। ਗੱਲ ਸਿਰਫ ਇਹੀ ਕਿ ਤੁਹਾਡੇ ਰਹਿਣ ਸਹਿਣ ਦੇ ਉੱਤੇ ਮੁੱਕਦਾ ਕਿ ਤੁਹਾਨੂੰ ਗਰਮੀ ਲੱਗਦੀ ਸੀ ਕਿ ਸਰਦੀ ਲੱਗਦੀ ਸੀ, ਗਰਮੀ ਨੂੰ ਨਾ ਗਰਮੀ ਲੱਗਦੀ ਤੇ ਨਾ ਸਰਦੀ ਲੱਗਦੀ, ਤੇ ਮੌਸਮ ਉੱਥੇ ਤਰ੍ਹਾਂ ਹੀ ਕਿ ਅਸੀਂ ਲੋਕਾਂ ਬੱਤੀ ਚਲੀ ਗਈ ਹੁਣ ਤੇ ਬੜੀ ਗਰਮੀ ਨਹੀਂ, ਗਰਮੀ ਆਪਣੇ ਚੱਲਦੀ ਹੈ ਸਭ ਕੁਛ, ਲੇਕਿਨ ਤੁਹਾਡੇ ਅੰਦਾਜ਼ ਬਦਲ ਗਏ ਨੇ।
ਬਿਲਕੁਲ, ਮੌਸਮ ਦੀ ਤਸੀਰ ਉਹੀ ਆ, ਮੌਸਮ ਦੀ ਤਸੀਰ ਉਹੀ ਆ, ਇਨਸਾਨ ਦੇ ਸੋਚਣ ਦਾ ਨਜ਼ਰੀਆ ਬਦਲ ਗਿਆ ਤੇ ਉਹਦੀ ਸੋਚਣ ਦਾ ਜਿਹੜਾ ਆ ਤੌਰ ਤਰੀਕਾ ਬਦਲ ਗਿਆ ਹੈਗਾ ਆ। ਸੋ ਇਹ ਸਮੇਂ ਦੇ ਦੌਰ ਦੇ ਨਾਲ ਜਿਸ ਤਰ੍ਹਾਂ ਸਮਾਂ ਬਦਲ ਰਿਹਾ ਤੇ ਇਨਸਾਨ ਵੀ ਆਪਣਾ ਰਹਿਣ ਸਹਿਣ, ਇਹ ਕਹਿ ਲੈਂਦੇ ਹਾਂ ਕਿ ਅਸੀਂ ਆਪਣੇ ਅਸਲ ਨਾਲੋਂ ਆਪਣੇ ਮੂਲ ਦੇ ਨਾਲੋਂ ਕਿਤੇ ਨਾ ਕਿਤੇ ਟੁੱਟ ਰਹੇ ਹੈਗੇ ਆ, ਹਨਾ।
ਬਿਲਕੁਲ 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 ਜੀ, ਨਾਲੇ ਅੰਜੂ ਜੀ ਸਾਰੇ ਮੌਸਮ ਚੰਗੇ ਲੱਗਦੇ ਜੀ, ਦਿਲ ਦਾ ਮੌਸਮ ਚੰਗਾ ਹੋਵੇ।
ਬਿਲਕੁਲ, ਦਿਲ ਦਾ ਮੌਸਮ ਹਮੇਸ਼ਾ ਦੋਸਤ ਖੁਸ਼ ਰਹਿਣਾ ਚਾਹੀਦਾ ਹੈ ਕਿ ਦਿਲ ਦੇ ਮੌਸਮ ਚ ਜੇ ਤੁਹਾਡੇ ਦਿਲ ਖੁਸ਼ ਹੋਊਗਾ, ਤੁਸੀਂ ਆਪਣੀ ਲਾਈਫ ਤੋਂ ਸੈਟਿਸਫਾਈਡ ਹੋਵੋਗੇ। ਕੋਈ ਵੀ ਸਾਨੂੰ ਕੋਈ ਚੀਜ਼ ਮਿਲਦੀ ਆ ਪਰਮਾਤਮਾ ਦੀ ਦਿੱਤੀ ਹੋਈ ਆ, ਉਹਨੂੰ ਜੇ ਅਸੀਂ ਕਹਿੰਦੇ ਆ ਉਹਦਾ ਰੱਬ ਦਾ ਸ਼ੁਕਰ ਕਰਕੇ, ਉਹਨੂੰ ਅਸੀਂ ਆਪਣੇ ਮੱਥੇ ਤੇ ਨਾਲ ਚੁੰਮ ਕੇ ਉਹਨੂੰ ਕਰਦੇ ਆ ਕਿ ਉਹਦਾ ਮੱਥਾ ਚੁੰਮ ਕੇ ਉਹਦਾ ਸਵਾਗਤ ਕਰਦੇ ਆ, ਸੋ ਮੇਰਾ ਖਿਆਲ ਕਿ ਆ ਜੋ ਕੁਛ ਖਿੱਚ ਧੂ ਜਿਹੀ ਉਹ ਸਾਡੀ ਜ਼ਿੰਦਗੀਆਂ ਚੋਂ ਖਤਮ ਹੋ ਜਾਊਗੀ ਤੇ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਉਹਦੀ ਦੋਸਤ ਉਹਦੀ ਸਹੇਲੀ ਬਣ ਕੇ ਜੀਣਾ ਸਿੱਖ ਲਵਾਂਗੇ। ਸੋ ਸ਼ਾਇਦ ਮੇਰਾ ਖਿਆਲ ਕਿਤੇ ਨਾ ਕਿਤੇ ਘਾਟ ਸਾਡੇ ਵਿੱਚ ਹੈਗੀ ਆ ਕਿ ਸਾਨੂੰ ਜਿਹੜਾ ਬਹੁਤ ਕੁਛ ਮਿਲ ਜਾਂਦਾ ਤੇ ਉਹਦੇ ਵਿੱਚ ਅਸੀਂ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ। ਸੋ ਗੁਜਾਲਾ ਜੀ, ਆਪਾਂ ਵੱਧਦੇ ਆਪਣੇ ਅੱਜ ਦੇ ਵਿਸ਼ੇ ਦੇ ਵੱਲ, ਜਿਹੜਾ ਦਿਮਾਗ ਦੇ ਵਿੱਚ ਚੱਲ ਰਿਹਾ ਹੈਗਾ ਆ, ਰਿਸ਼ਤਿਆਂ ਦੀ ਗੱਲ ਸ਼ੁਰੂ ਕੀਤੀ ਆ। ਰਿਸ਼ਤਿਆਂ ਦੀ ਗੱਲ ਦੇ ਵਿੱਚ ਇੱਕ ਪਿਆਰਾ ਜਿਹਾ ਰਿਸ਼ਤਾ ਹੈਗਾ ਆ, ਕਹਿੰਦੇ ਕਿ ਬੇਟੀ ਦਾ ਜਿਹੜਾ ਪਹਿਲਾ ਪਿਆਰ ਹੁੰਦਾ ਉਹਦਾ ਬਾਪ ਹੁੰਦਾ ਆ। ਬੇਟੀ ਆਪਣੀ ਧੀ ਆਪਣੇ ਬਾਪ ਨੂੰ ਪਹਿਲਾ ਪਿਆਰ ਉਹਨੂੰ ਕਰਦੀ ਆ। ਮੈਂ ਆਪਣੀ ਗੱਲ ਜੇ ਕਰ ਲਵਾਂ ਕਿ ਮੈਂ ਆਪਣੇ ਬਾਪ ਤੋਂ ਹਮੇਸ਼ਾ ਡਰਦੀ ਰਹੀ ਆ ਤੇ ਆਪਣੇ ਬਾਪ ਨੂੰ ਦੇ ਬਰਾਬਰ ਸਾਡੇ ਪੁਰਾਣੇ ਘਰਾਂ ਦਾ ਪਿੰਡਾਂ ਦਾ ਮਾਹੌਲ ਇਹੀ ਰਿਹਾ ਕਿ ਮਾਂ ਬਾਪ ਦੇ ਲਈ ਹਮੇਸ਼ਾ ਇਸ ਤਰ੍ਹਾਂ ਬੱਚਿਆਂ ਦੇ ਅੰਦਰ ਡਰ ਪਾਉਂਦੀ ਸੀਗੀ ਕਿ ਜਦੋਂ ਤੁਹਾਡਾ ਬਾਪ ਆਊਗਾ ਘਰ ਉਹਦਾ ਮੈਂ ਦੱਸੂਗੀ, ਆ ਲੈਣ ਦਾ ਤੁਹਾਡੇ ਬਾਪ ਨੂੰ ਫਿਰ ਇੱਦਾਂ ਕਰੂੰਗੀ। ਉਹ ਦਿਲ ਦੇ ਵਿੱਚ ਇੱਕ ਹਊਆ ਜਿਹਾ ਬਣਿਆ ਰਿਹਾ ਕਿ ਬਾਪ ਪਤਾ ਨੀ ਕਿਹੜੀ ਉਹ ਪਾਵਰ ਆ ਕਿ ਸਾਨੂੰ ਆਉਂਦੀ 7 ਵਜੇ ਸੁਣਾ ਦਊਗਾ, ਜਦਕਿ ਬਾਪ ਦਾ ਜਿਹੜਾ ਦਿਲ ਹੁੰਦਾ ਆ ਬੜਾ ਕੋਮਲ ਤੇ ਬੱਚਿਆਂ ਦਾ ਫਿਕਰ ਕਰਨ ਵਾਲਾ ਹੁੰਦਾ। ਤੁਸੀਂ ਇੱਕ ਬਾਪ ਦੇ ਬਾਰੇ ਚ ਕੀ ਸੋਚਦੇ, ਬਾਪ ਤੇ ਧੀ ਦਾ ਰਿਸ਼ਤਾ ਤੁਸੀਂ ਉਸ ਨੂੰ ਕਿਸ ਤਰ੍ਹਾਂ ਸੋਚਦੇ ਹੈਗੇ ਆ?
ਦੇਖੋ ਜੀ, ਮੇਰੀ ਗੱਲ ਸੁਣੋ, ਪਹਿਲੇ ਜ਼ਮਾਨੇ ਚ ਵਾਕਈ ਮਾਵਾਂ ਜੀ ਕਹਿੰਦੀਆਂ ਸਨ ਕਿ ਆ ਜਾਏਗਾ ਤੇਰਾ ਪਿਓ, ਪਿਓ ਉਦੋਂ ਪਿਓ ਨਹੀਂ ਹੁੰਦਾ, ਉਹ ਥਾਣੇਦਾਰ ਹੁੰਦਾ ਸੀ। ਉਹ ਥਾਣੇਦਾਰ ਆ ਜਾਂਦਾ ਸੀ ਕਿ ਜਿਹਦੇ ਸਾਰੇ ਬੱਚੇ ਚੁੱਪ ਕਰਕੇ ਬਹਿ ਜਾਂਦੇ ਸਨ ਤੇ ਪਿਓ ਦੇ ਸਾਹਮਣੇ ਬੋਲਦੇ ਸੀ। ਉਹ ਪਿਓ ਤੇ ਉਸ ਵਕਤ ਨੇ, ਉਸ ਪਹਿਲੇ ਟਾਈਮ ਨੇ ਪਿਓ ਨੂੰ ਪਿਓ ਨਹੀਂ ਜਾਣ ਦਿੱਤਾ, ਪਿਓ ਨੂੰ ਸਮਝਣ ਨੂੰ ਨਹੀਂ ਦਿੱਤਾ ਹੈਗਾ। ਔਰ ਜ਼ਿਆਦਾਤਰ ਤੁਸੀਂ ਇਹ ਦੇਖੋ ਕਿ ਹਰ ਬੱਚੇ ਦੇ ਘਰ ਦਾ ਰੁਝਾਨ ਜਿਹੜਾ ਨਾ ਮਾਂ ਵੱਲ ਹੁੰਦਾ, ਪਿਓ ਦੇ ਵੋਟ ਘੱਟ ਹੁੰਦੇ ਨੇ, ਕਿਉਂਕਿ ਮਾਂ ਨੇ ਪਿਓ ਨੂੰ ਇੱਕ ਥਾਣੇਦਾਰ ਬਣਾ ਦਿੱਤਾ ਹੁੰਦਾ ਵੇ, ਤੇ ਉਹ ਤੋਂ ਬੱਚਿਆਂ ਨੂੰ ਖੌਫ ਹੀ ਜਾਂਦਾ ਕਿ ਜਿਹੜਾ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਅਕਸਰ ਸਰਕਾਰ ਦੇ ਵਿੱਚ ਜਿਹੜੀਆਂ ਖਰਾਬੀਆਂ ਹੁੰਦੀਆਂ ਨੇ ਨਾ ਮਾਂ ਪਿਓ ਔਰ ਬੱਚਿਆਂ ਦੇ ਵਿੱਚ, ਉਹਦੀ ਵਜ੍ਹਾ ਇਹ ਹੀ ਹੈ ਕਿ ਪਿਆਰ ਦੇ ਵਿੱਚ ਤਵਾਜ਼ਨ ਨਹੀਂ ਜਾਂਦਾ, ਪਿਆਰ ਇੱਕੋ ਜਿਹਾ ਨਹੀਂ ਜਾਂਦਾ ਹੈਗਾ। ਅਗਰ ਮਾਂ ਪਿਆਰ ਕਰਦੀ ਹੈ ਤੇ ਪਿਓ ਉਸ ਤੋਂ ਜ਼ਿਆਦਾ ਪਿਆਰ ਕਰਦਾ। ਦੇਖੋ ਜੀ, ਬਾਪ ਕਹਿੰਦੇ ਨੇ ਕਿ ਬਾਪ ਕੁਛ ਨਹੀਂ ਕਰਦਾ ਜੀ, ਸਾਰਾ ਕੰਮ ਜਿਹੜੀ ਔਰਤ ਕਰਦੀ, ਔਰਤ ਬਹੁਤ ਜ਼ਿਆਦਾ ਕੰਮ ਕਰਦੀ, ਔਰਤ ਉੱਥੇ ਆ ਕੇ ਵੱਧ ਜਾਂਦੀ ਹੈ ਜਿਸ ਲਈ ਉਹ ਬੱਚੇ ਨੂੰ ਜਨਮ ਦੇ ਦਿੰਦੀ, ਕਿਉਂਕਿ ਬੱਚਾ ਪੈਦਾ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ, ਠੀਕ ਹੈ। ਲੇਕਿਨ ਆਦਮੀ ਤੇ ਤੁਸੀਂ ਦੇਖੋ, ਬੰਦਾ ਤੇ ਤੁਸੀਂ ਦੇਖੋ, ਇੱਕ ਬਾਪ ਤੇ ਦੇਖੋ ਕਿ ਉਹ ਜਦੋਂ ਮਾਂ ਪਿਓ ਦੇ ਘਰ ਹੁੰਦਾ ਉਦੋਂ ਪੁੱਤਰ ਹੁੰਦਾ, ਜਦੋਂ ਪੁੱਤਰ ਹੁੰਦਾ ਫਿਰ ਉਹ ਪਹਿਲੇ ਆਪਣੀਆਂ ਭੈਣਾਂ ਦਾ ਖਿਆਲ ਰੱਖਦਾ, ਠੀਕ ਹੈ ਨਾ। ਉਹ ਫਿਰ ਜ਼ਰਾ ਕੁ ਜਵਾਨ ਹੋ ਜਾਂਦਾ ਤੇ ਫਿਰ ਉਹ ਵਿਆਹਿਆ ਜਾਂਦਾ ਤੇ ਉਹ ਫਿਰ ਉਹ ਆਪਣੀ ਬੀਵੀ ਦਾ ਖਿਆਲ ਰੱਖਣ ਲੱਗ ਪੈਂਦਾ। ਬੀਵੀ ਦੇ ਵਿਆਹ ਤੋਂ ਬਾਅਦ ਕੁਛ ਟਾਈਮ ਹੁੰਦਾ ਤੇ ਉਹਦੇ ਘਰ ਆਪਣੇ ਘਰ ਧੀ ਹੋ ਜਾਂਦੀ, ਉਹ ਫਿਰ ਉਸ ਧੀ ਨੂੰ ਪਿਆਰ ਕਰਨ ਲੱਗ ਪੈਂਦਾ। ਜਿਸੇ ਧੀ ਨੂੰ ਪਿਆਰ ਕਰਕੇ ਅਗਾਂਹ ਤੋਰਦਾ ਤੇ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਦੁਨੀਆਂ ਦੇ ਉੱਤੇ ਆਇਆ ਵਾ, ਕਿਸ ਵਾਸਤੇ ਆਇਆ ਵਾ। ਜਦੋਂ ਪਿਆਰ ਇੱਕ ਦੂਸਰੇ ਪਿਆਰ ਦੇ ਕੋਲ ਇੱਕ ਦੂਜੇ ਤੋਂ ਜੁਦਾ ਹੁੰਦਾ ਨਾ, ਫਿਰ ਉਸਦੇ ਹਰ ਬੰਦੇ ਦੀ ਅਹਿਮੀਅਤ ਦਾ ਜਿਹੜਾ ਨਾ ਪਤਾ ਲੱਗਦਾ। ਤੇ ਮੇਰਾ ਖਿਆਲ ਹੈ ਕਿ ਬਾਪ ਜਿਹੜਾ ਬਹੁਤ ਅਜ਼ੀਮ ਚੀਜ਼ ਹੈ, ਬਹੁਤ ਅਜ਼ੀਮ ਚੀਜ਼ ਹੈ, ਬਾਪ ਦੀ ਔਰ ਮਾਂ ਦੋਨੋਂ ਚੀਜ਼ਾਂ। ਲੇਕਿਨ ਬਾਪ ਦਾ ਜਿਹੜਾ ਨਾ ਪਿਆਰ, ਅਕਸਰ ਮੈਨੂੰ ਆਪਣੇ ਪਿਓ ਨਾਲ ਬੜਾ ਪਿਆਰ ਸੀ, ਮੈਂ ਆਪਣੇ ਪਿਓ ਨਾਲ ਸੌਣੀ ਹੁੰਦੀ ਸਾਂ, ਮੇਰੇ ਅੱਬਾ ਹੀ ਦੱਸਦੇ ਹੁੰਦੇ ਸਨ ਤੂੰ ਮੇਰੇ ਨਾਲ ਸੌਣੀ ਹੁੰਦੀ ਸਾਂ, ਮੈਂ ਤੇ ਪਿਆਰ ਬੜਾ, ਮੇਰੇ ਪਿਓ ਨੇ ਮੈਨੂੰ ਪਿਆਰ ਦਿੱਤਾ, ਅੱਗੋਂ ਮੈਂ ਮੇਰੇ ਜਿਹੜੀ ਬੱਚੀ ਸੀ ਉਹਦੇ ਬਾਪ ਨੇ ਬੜਾ ਪਿਆਰ ਦਿੱਤਾ। ਔਰ ਦੂਸਰੀ ਗੱਲ ਹੈ ਕਿ ਜਿਸ ਘਰ ਮੈਂ ਅੰਜੂ ਜੀ ਵਿਆਹੀ ਗਈ ਸਾਂ ਨਾ, ਤੁਸੀਂ ਯਕੀਨ ਜਾਣੋ ਕਿ ਉਸ ਘਰ ਮੈਨੂੰ ਇੰਨਾ ਕੁ ਪਿਆਰ ਮਿਲਿਆ, ਪਿਓ ਦਾ ਮਿਲਿਆ ਪਿਆਰ, ਇੰਨਾ ਕੁ ਪਿਆਰ ਮਿਲਿਆ ਕਿ ਮੈਂ ਕਹਿੰਦੀ ਹਾਂ ਕਿ ਪਿਓ ਵਰਗੀ ਕੋਈ ਚੀਜ਼ ਨੀ। ਸਿਰਫ ਸਾਡੀ ਸੋਚ ਜਿਹੜੀ ਨਾ ਉਹ ਬਦਲਣੀ ਚਾਹੀਦੀ ਹੈ। ਸਹੁਰਾ ਵੀ ਜਿਹੜਾ ਹੁੰਦਾ ਨਾ ਉਹ ਵੀ ਪਿਓ ਹੁੰਦਾ, ਉਹ ਵੀ ਪਿਓ।
ਬਿਲਕੁਲ 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 ਸਮਝਣ
ਉਹ
ਦੀ
ਵੀ
ਗੱਲ ਹੈ।
ਸਾਡਾ ਬਾਪ ਹੁੰਦਾ। ਹਾਂ, ਤੇ ਮੈਂ ਤੇ ਕਹਿੰਦੀ ਇਹਦੇ ਵਰਗਾ ਦੁਨੀਆਂ ਦੇ ਉੱਤੇ ਰਿਸ਼ਤਾ ਹੀ ਕੋਈ ਨਹੀਂ ਹੈਗਾ। ਮੈਂ ਤੁਹਾਨੂੰ ਛੋਟੀ ਜਿਹੀ ਸ਼ੇਰ ਗੱਲ ਸੁਣਾਉਂਦੀ ਹਾਂ। ਨਾਸਰ
ਹਾਂ
ਸਾਰੇ ਜੱਗ ਵਿੱਚ ਜਾ ਕੇ ਵੇਖ ਲਵੋ,
ਹਾਂ
ਨਾਸਰ ਸਾਰੇ ਜੱਗ ਵਿੱਚ ਜਾ ਕੇ ਵੇਖ ਲਵੋ, ਨਜ਼ਰਾਂ ਦੇ ਵਿੱਚ ਨਜ਼ਰਾਂ ਪਾ ਕੇ ਵੇਖ ਲਵੋ,
ਦੇਖ
ਪਾਲਣ
ਲਵੋ।
ਵਰਗੇ ਪਿਆਰ ਦਿਲਾਸੇ ਲੱਭਦੇ ਨਹੀਂ, ਪਾਲਣ ਵਰਗੇ ਪਿਆਰ ਦਿਲਾਸੇ ਲੱਭਦੇ ਨਹੀਂ, ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨਹੀਂ।
ਵਾਹ ਜੀ ਵਾਹ, ਸਹੀ ਗੱਲ ਹੈ, ਸਹੀ ਗੱਲ ਹੈ। ਬਾਪ ਦੇ ਘਰ ਧੀਆਂ ਦੀ ਸਰਦਾਰੀ ਹੁੰਦੀ ਆ, ਬਾਪ ਦੇ ਘਰ ਧੀਆਂ ਦੀ ਸਰਦਾਰੀ ਹੁੰਦੀ ਆ, ਚਾਹੇ ਬਾਪ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਆ, ਖਸਤਾ ਹਾਲਾਤਾਂ ਦੇ ਵਿੱਚੋਂ ਜ਼ਿੰਦਗੀ ਦੇ ਨਾਲ ਦੋ ਚਾਰ ਕਰ ਰਿਹਾ ਹੁੰਦਾ, ਪਰ ਇੱਕ ਧੀ ਜਿਹੜੀ ਆਪਣੇ ਬਾਪ ਨੂੰ, ਆਪਣੇ ਬਾਬਲ ਨੂੰ ਰਾਜਾ ਸਮਝਦੀ ਹੈ ਕਿ ਮੇਰਾ ਬਾਪ ਮੇਰਾ ਰਾਜਾ ਆ ਤੇ ਮੈਂ ਉਹਦੇ ਮਹਿਲਾਂ ਦੇ ਵਿੱਚ ਰਹਿਣ ਵਾਲੀ ਉਹਦੀ ਸ਼ਹਿਜ਼ਾਦੀ ਆ, ਤੇ ਬਾਪ ਦੇ ਜਿਹੜੇ ਕੱਚੇ ਘਰ ਨੂੰ ਵੀ ਉਹ ਮਹਿਲਾਂ ਦੀ ਤਰ੍ਹਾਂ ਦੇਖਦੀ ਹੈਗੀ ਆ, ਤੇ ਇੱਕ ਬਹੁਤ ਪਿਆਰਾ ਜਿਹਾ ਰਿਸ਼ਤਾ ਬਾਪ ਤੇ ਧੀ ਦਾ ਹੈਗਾ ਜਿਹੜਾ ਅਸੀਂ ਸਾਰਿਆਂ ਨੇ ਹੰਢਾਇਆ। ਮੈਂ ਆਪਣੀ ਜੀ, ਮੈਨੂੰ ਇਸ ਗੱਲ ਦਾ ਹਮੇਸ਼ਾ ਗੁਜ਼ਾਲਾ ਜੀ, ਹੁਣ ਤੱਕ ਵੀ ਇਸ ਗੱਲ ਦਾ ਦੁੱਖ ਰਿਹਾ ਕਿ ਮੇਰੇ ਬਾਪ ਦੇ ਨਾਲ ਮੇਰਾ ਬਹੁਤ ਪਿਆਰ ਹੈਗਾ, ਲੇਕਿਨ ਉਹ ਜਿਹੜਾ ਸਮਾਂ ਸੀ ਨਾ, ਜਿਸ ਤਰ੍ਹਾਂ ਹੁਣ ਮੈਂ ਆਪਣੀ ਬੇਟੀ ਨੂੰ ਦੇਖਦੀ ਆ, ਮੇਰੀ ਬੇਟੀ ਆਪਣੇ ਬਾਪ ਦੇ ਗਲ ਚ ਬਾਹਾਂ ਪਾਉਂਦੀ ਆ, ਉਹਨੂੰ ਲਵ ਯੂ ਕਹਿੰਦੀ ਆ, ਥੈਂਕ ਯੂ ਕਰਦੀ ਆ ਉਹਦਾ, ਤੇ ਉਹ ਮੇਰੀ ਜ਼ੁਬਾਨ ਤੇ ਉਹ ਲਫ਼ਜ਼ ਨਹੀਂ ਆ ਸਕੇ ਹੈਗੇ। ਸਾਰੀ ਉਮਰ ਬਾਪ ਤੋਂ ਇੱਕ ਡਰ ਕੇ ਕੱਟਿਆ ਕਿ ਵੀ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਸਕੀ ਕਿ ਤੁਸੀਂ ਸਾਡੇ ਲਈ ਮਿਹਨਤ ਇੰਨੀ ਕਰਦੇ ਆ ਕਿ ਮੈਂ ਵੀ ਤੁਹਾਨੂੰ ਇੰਨਾ ਪਿਆਰ ਕਰਦੀ ਆ, ਕਿਉਂਕਿ ਬਾਪ ਦੇ ਲਈ ਡਰ ਹੀ ਇੰਨਾ ਰਿਹਾ ਹੈਗਾ ਆ ਕਿ ਬਸ ਉਹ ਇੱਕ ਉਹਦੀ ਸੰਘਰਸ਼ਨ ਉਹਨੂੰ ਤੇ ਬਿਠਾ ਦਿੱਤਾ ਗਿਆ ਕਿ ਇਹ ਬਾਪ ਆ ਤੇ ਤਾਨਾ ਸਾਹਿਬ ਬਾਪ ਹੈਗਾ ਆ ਮਾਂ ਵੱਲੋਂ ਜਾਂ ਘਰਦਿਆਂ ਵੱਲੋਂ, ਜਦਕਿ ਉਹ ਐਸਾ ਅਸਲ ਚ ਬਾਪ ਹੁੰਦਾ ਨੀ ਹੈਗਾ, ਬੱਚਿਆਂ ਦੇ ਅੰਦਰ ਡਰ ਰਹਿੰਦਾ ਹੈਗਾ ਆ। ਸੋ ਅੱਜ ਦੀ ਪੀੜ੍ਹੀ ਤੁਸੀਂ ਕਿੱਦਾਂ ਦੀ ਦੇਖਦੇ ਹੈਗੇ ਕਿ ਅੱਜ ਦੇ ਰਿਸ਼ਤੇ ਕਿੱਦਾਂ ਦੇ ਆ ਬਾਪ ਤੇ ਧੀ ਦੇ?
ਮੈਂ ਜੀ ਇਹ ਚੀਜ਼ਾਂ ਦੇ ਲਈ ਇਹ ਰਿਸ਼ਤਾ ਹੁਣ ਬਾਪ ਔਰ ਬੇਟੀ ਦਾ ਮੈਂ ਤੁਹਾਨੂੰ ਦੱਸਣ ਲੱਗੇ ਕਿ ਹੁਣ ਬਹੁਤ ਜ਼ਿਆਦਾ ਮਾਹੌਲ ਚੇਂਜ ਹੋ ਗਿਆ ਆ, ਬਹੁਤ ਜ਼ਿਆਦਾ ਚੇਂਜ ਹੋ ਗਿਆ। ਹੁਣ ਜਿਹੜੇ ਆ ਨਾ ਕਿ ਕੋਈ ਉਹ ਚੀਜ਼ ਨਹੀਂ ਰਹਿ ਗਈ ਪਹਿਲੇ ਵਾਲੀ, ਮਾਂ ਪਿਓ ਦਾ ਡਰ ਖੌਫ ਨਹੀਂ ਹੈਗਾ ਕਿ ਮਾਂ ਦੇ ਪਿਓ ਦੇ ਨਾਲ ਬੇਟੀਆਂ ਪਿਆਰ ਕਰਦੀਆਂ ਨੇ, ਰੀਝਾਂ ਕਰਦੀਆਂ, ਬਲਕਿ ਹੁਣ ਤੇ ਮੈਂ ਦੇਖਿਆ ਕਿ ਪਿਓ ਹੀ ਜ਼ਿਆਦਾ ਮਾਂ ਨਾਲ ਬਹੁਤ ਧੀਆਂ ਨਾਲ ਪਿਆਰ ਕਰਦੇ ਨੇ, ਉਹਨਾਂ ਦੀਆਂ ਚੂੜੀਆਂ ਉਹਨਾਂ ਦੇ ਕੱਪੜੇ। ਮੈਂ ਆਪ ਆਪਣੀ ਪੋਤਰੀ ਨੂੰ ਵੇਖਦੀ ਹਾਂ ਤੇ ਮੇਰਾ ਬੇਟਾ ਉਹਦੇ ਵਾਸਤੇ ਕਦੀ ਕੋਈ ਚੀਜ਼ ਕਹਿੰਦਾ, ਪੁੱਤਰਾਂ ਵਾਸਤੇ ਨਹੀਂ ਉਹਦੇ ਵਾਸਤੇ ਕੋਈ ਚੀਜ਼, ਉਹ ਪਿਆਰ ਨਾਲ ਪਿਓ ਦੇ ਗਲੇ ਲੱਗ ਕੇ ਕਹਿੰਦੇ ਕਿ ਬਾਬਾ ਮੇਰੇ ਲਈ ਇਹ ਲੈ ਕੇ ਆਉਣਾ, ਉਹ ਲੈ ਕੇ, ਉਹ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨਾ, ਉਹ ਉਹੀ ਸਾਰੇ ਲਾਡ ਲਗਾਉਂਦਾ ਨੇ। ਤੇ ਹੁਣ ਤੱਕ ਮਾਹੌਲ ਚੇਂਜ ਹੋ ਚੁੱਕਿਆ ਆ ਕਿ ਹੁਣ ਉਹ ਜਿਹੜਾ ਨਾ ਜਿਹੜਾ ਸਾਡੇ ਆਪਣੀ ਕੋਈ ਝਿੜਦੀ ਗੱਲ ਜਿਹੜੀ ਉਹਨਾਂ ਨੂੰ ਨਹੀਂ ਦੱਸ ਸਕਦੀ, ਉਹ ਗੱਲ ਨਹੀਂ ਦੱਸ ਸਕਦੀ, ਜਿਹਦਾ ਫੈਸਲਾ ਮਾਂ ਨਹੀਂ ਕਰ ਸਕਦੀ, ਉਹ ਬਾਅਦ ਹੀ ਕਰਨਾ ਪੈਂਦਾ ਹੁੰਦਾ। ਹਰ ਫੈਸਲਾ ਇੱਕ ਔਰਤ ਨਹੀਂ ਕਰ ਸਕਦੀ, ਬਾਪ ਦਾ ਵੀ ਉਹਨਾਂ ਹੀ ਹੱਕ ਹੈ ਉਹ ਫੈਸਲਾ ਕਰਨ ਵਾਸਤੇ, ਤੇ ਕੁਛ ਫੈਸਲੇ ਜਿਹੜੇ ਹੁੰਦੇ ਨੇ ਉਹ ਬਾਪ ਦੇ ਹੀ ਜਿੰਨੇ ਹੁੰਦੇ ਨੇ। ਇਸ ਕਰਕੇ ਜਿਹੜਾ ਬਾਪ ਤੇ ਧੀ ਦਾ ਰਿਸ਼ਤਾ ਬੜਾ ਖੂਬਸੂਰਤ ਰਿਸ਼ਤਾ ਹੈ, ਔਰ ਇਨਸ਼ਾਅੱਲਾ ਤਾਲਾ ਇਹ ਰਿਸ਼ਤੇ ਇਸੇ ਤਰ੍ਹਾਂ ਕਾਇਮ ਰਹਿਣਗੇ ਔਰ ਸਾਡੀ ਗੱਲਬਾਤ। ਜੀ
ਬਿਲਕੁਲ ਬਿਲਕੁਲ ਗੁਰਬਾਲਾ ਜੀ, ਮੇਰਾ ਹਾਂਜੀ ਹਾਂਜੀ ਬਿਲਕੁਲ, ਸਾਡੀ ਗੱਲਬਾਤ ਇਸੇ ਤਰ੍ਹਾਂ ਅਸੀਂ ਸਾਂਝ ਪਾਉਂਦੇ ਰਹਿਣਾ ਹੈਗਾ। ਗੁਰਦਾਲਾ ਜੀ, ਇੱਥੇ ਆਪਾਂ ਲੈਂਦੇ ਹਾਂ ਥੋੜੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਾਂਗੇ। ਤੁਸੀਂ ਕਿਹੜੀ ਕੋਈ ਗਾਣਾ ਸੁਣਨਾ ਚਾਹੋਗੇ, ਫਰਮਾਇਸ਼ ਆਪਣੀ ਦੱਸੋ ਤੇ ਤੁਹਾਨੂੰ ਖੂਬਸੂਰਤ ਗਾਣਾ ਅਸੀਂ ਉਸੇ ਤਰ੍ਹਾਂ ਦਾ ਸੁਣਾਵਾਂਗੇ ਤੇ ਉਸ ਤੋਂ ਬਾਅਦ ਆਪਣੀ ਦੁਆਰਾ ਫਿਰ ਸਾਂਝ ਪਵੇਗੀ।
ਬਿਲਕੁਲ ਠੀਕ ਜੀ, ਉਹ ਦਾ ਗਾਣਾ ਤੁਸੀਂ ਸੁਣਾ ਦਿਓ, ਬਾਬਲ ਦੇ ਨਾਮ ਦਾ ਨਾ, ਬਾਬਲ ਮੇਰੀਆਂ ਬੁੱਢੀਆਂ
ਬੁੱਢੀਆਂ। ਹਾਂ ਠੀਕ 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 ਜੀ ਜੀ। ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜ ਜੀ ਦੇ ਨਾਲ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਰਹੇ ਨੇ ਗੁਜ਼ਾਲਾ ਨਿਜ਼ਾਮ ਦੀਨ ਲਾਹੌਰ ਤੋਂ, ਪਾਕਿਸਤਾਨ ਲਾਹੌਰ ਤੋਂ। ਤੁਸੀਂ ਸੁਣੋ ਇਹ ਖੂਬਸੂਰਤ ਗੀਤ ਤੇ ਇਸ ਤੋਂ ਬਾਅਦ ਗੁਜ਼ਾਲਾ ਜੀ ਦੇ ਨਾਲ ਇਸੇ ਤਰ੍ਹਾਂ ਗੱਲਬਾਤ ਦੀ ਦੁਆਰਾ ਸਾਂਝ ਪਾਈਏ। ਗੁਜ਼ਾਲਾ ਜੀ, ਹੁਣ ਇਸ ਗੀਤ ਤੋਂ ਬਾਅਦ ਆਪਾਂ ਫਿਰ ਸਾਂਝ ਪਾਉਂਦੇ ਹਾਂ।